ਚਾਨਣ ਜਿਵੇਂ ਆਕਾਸ਼ੋਂ ਆਵੇ, ਸ਼ੀਸ਼ਿਆਂ 'ਤੇ ਪੈ ਦਮਕੇ, ਤਿਵੇਂ ਸੁੰਦਰਤਾ ਅਰਸ਼ੋਂ ਆਵੇ, ਸੋਹਣਿਆਂ 'ਤੇ ਪੈ ਚਮਕੇ। ਭਾਈ ਵੀਰ ਸਿੰਘ ਸੁੰਦਰਤਾ ਦਾ ਕਵੀ ਹੈ, ਪਰ ਇਹਨਾਂ 4 ਸਤਰਾਂ 'ਚ ਉਹਨਾਂ ਨੇ ਸਾਰੀ ਗੱਲ ਸਮਝਾ ਛੱਡੀ ਹੈ। ਸੋਹਣੇ ਚਿਹਰੇ ਤਾਂ ਚਾਰੋਂ ਪਾਸੇ ਤੁਹਾਨੂੰ ਵਿਖ ਜਾਣਗੇ ਜੀ, ਪਰ ਜਿਹੜਾ ਦਿਲੋਂ ਨਿਰਮਲ ਹੋਵੇ, ਜਿਹਦੀ ਬਾਹਰੀ ਨਹੀਂ ਬਲਕਿ ਅੰਦਰੂਨੀ ਸੁਹੱਪਣਤਾ ਵੀ ਉਹਨੂੰ ਦੂਜਿਆਂ ਨਾਲੋਂ ਵੱਖ ਕਰ ਦੇਵੇ, ਉਹੀ ਹੁੰਦਾ ਸੁੰਦਰ। ਸੋ ਅੱਜ ਅਜਿਹੇ ਇੱਕ ਸੁੰਦਰ ਇਨਸਾਨ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ, ਜਿਨ੍ਹਾਂ ਨੂੰ ਹੁਣ ਤਾਂ ਆਫਿਸ਼ੀਅਲੀ ਵੀ ਆਸਟ੍ਰੇਲੀਆ 'ਚ ਸਭ ਤੋਂ ਸੁੰਦਰ ਪੰਜਾਬਣ ਐਲਾਨਿਆ ਗਿਆ। ਹਾਂਜੀ, ਮੇਰੀ ਮੁਰਾਦ ਹੈ ਮਿਸਿਜ਼ ਪੰਜਾਬਣ ਆਸਟ੍ਰੇਲੀਆ 2017 ਸ਼੍ਰੀਮਤੀ ਅਨੂ ਸਮਰਾ ਜੀ।
ਘਰ ਦੇ ਚੱਕਲੇ 'ਚੋਂ ਨਿਕਲ ਕੇ ਸਟੇਜ ਦੀ ਚਮਕ ਨੂੰ ਹੋਰ ਚਮਕਾਉਣ ਵਾਲੀ ਅਨੂ ਸਮਰਾ ਜੀ ਇਸ ਵੇਲੇ ਸਾਡੇ ਨਾਲ ਫੋਨ ਲਾਈਨ 'ਤੇ ਮੌਜੂਦ ਨੇ ਜੀ। ਸੋ ਆਪਾਂ ਕਰਦੇ ਹਾਂ ਉਹਨਾਂ ਨਾਲ ਕੁਝ ਗੱਲਾਂ ਬਾਤਾਂ, ਸੁਣਦੇ ਹਾਂ ਤਜਰਬੇ ਅਤੇ ਪੁੱਛਦੇ ਹਾਂ ਇਸ ਸੁੰਦਰਤਾ ਦਾ ਰਾਜ਼ ਕੀ ਹੈ। ਸੋ ਅਨੂ ਜੀ, ਨਿੱਘੀ ਜਿਹਾ ਨੂੰ SBS ਪੰਜਾਬੀ ਰੇਡੀਓ ਦੇ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਗੌਤਮ ਜੀ, ਅਤੇ ਸਤਿ ਸ਼੍ਰੀ ਅਕਾਲ ਸਾਰਿਆਂ ਸਰੋਤਿਆਂ ਨੂੰ ਜਿਹੜੇ ਸੁਣ ਰਹੇ ਨੇ ਇਸ ਵੇਲੇ
ਜੀ। ਬਹੁਤ ਸ਼ੁਕਰੀਆ ਜੀ, ਅਤੇ ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ, ਅਤੇ ਨਾਲ ਲੱਗਦੇ ਇੱਕ ਸਵਾਲ ਹੈ ਜੀ, ਸਾਡੇ ਸਾਰੇ ਸਰੋਤੇ ਵੀ ਸ਼ਾਇਦ ਇਹ ਜਾਣਨਾ ਚਾਹੁੰਗੇ ਕਿ ਸਭ ਤੋਂ ਪਹਿਲਾਂ ਤਾਂ ਇਹ ਸਮਝਾਓਗੇ ਮਿਸਿਜ਼ ਪੰਜਾਬਨ ਆਸਟ੍ਰੇਲੀਆ ਕੀ ਹੈ ਜੀ, ਇਹ ਟਾਈਟਲ ਕਿਵੇਂ ਹੋਇਆ, ਇਹ ਮੁਕਾਬਲਾ, ਅਤੇ ਕਿਵੇਂ ਜੁੜੇ ਤੁਸੀਂ ਇਸ ਨਾਲ?
ਹਾਂਜੀ ਜ਼ਰੂਰ ਜੀ, ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤਾਂ ਵਧਾਈ ਵਾਸਤੇ। ਇਹ ਮਿਸਿਸ ਪੰਜਾਬਨ ਆਸਟ੍ਰੇਲੀਆ ਦੋਨਾਂ ਵਾਸਤੇ ਸੀਗਾ ਜੀ, ਮਿਸ ਐਂਡ ਮਿਸਿਸ ਪੰਜਾਬਨ ਆਸਟ੍ਰੇਲੀਆ। ਇਹ ਸਭ ਤੋਂ ਪਹਿਲਾਂ ਜੀ ਮੈਂ ਸਟੇਟ ਲੈਵਲ ਤੇ ਕੰਪੀਟ ਕੀਤਾ ਸੀਗਾ, ਜੋ ਕਿ ਬ੍ਰਿਸਬਨ ਵਿੱਚ ਹੋਇਆ ਸੀ 19 ਨਵੰਬਰ ਨੂੰ, ਤੇ ਇਹ ਓਰਗਨਾਈਜ਼ ਕੀਤਾ ਸੀਗਾ ਜੀ ਪ੍ਰੀਤ ਸਿੰਘ ਜੀ, ਨਿੱਕੀ ਸੋਹੀ ਜੀ, ਜੈਸਿਕਾ ਸਨਾਹਾ ਜੀ, ਤੇ ਹੋਰ ਓਰਗਨਾਈਜੇਸ਼ਨ ਇਹਨਾਂ ਨਾਲ ਜੁੜੀਆਂ ਹੋਈਆਂ ਸੀ, ਸਾਂਝੀ ਆਵਾਜ਼ ਰੇਡੀਓ, ਗਰੋ ਮਨੀ। ਤੇ ਮੈਂ ਬਹੁਤ ਧੰਨਵਾਦ ਕਰਦੀ ਹਾਂ ਇਹਨਾਂ ਸਾਰਿਆਂ ਦਾ ਜੀ, ਇਹਨਾਂ ਨੇ ਕਿੰਨਾ ਵੱਡਾ ਉਪਰਾਲਾ ਦਿੱਤਾ ਸਾਨੂੰ ਸਾਡੇ ਵਰਗੀ ਪੰਜਾਬਣਾਂ ਨੂੰ ਅੱਗੇ ਆਉਣ ਦਾ, ਕਿਉਂਕਿ ਹਰ ਇੱਕ ਦੇ ਵਿੱਚ ਕੋਈ ਨਾ ਕੋਈ ਟੈਲੈਂਟ ਹੁੰਦਾ ਹੈ, ਤੇ ਇਹਨਾਂ ਇਹਨਾਂ ਉਪਰਾਲਿਆਂ ਦੇ ਕਾਰਨ ਹੀ ਅਸੀਂ ਇਸ ਟੈਲੈਂਟ ਨੂੰ ਉਸ ਮੰਚ ਤੇ ਲਿਆ ਸਕਦੇ ਹਾਂ, ਤੇ ਸਾਰਿਆਂ ਦੇ ਅੱਗੇ ਥੋੜਾ ਜਿਹਾ ਹੋਰ ਉਹਨਾਂ ਨੂੰ ਜਾਣੂ ਕਰਵਾ ਸਕਦੇ ਹਾਂ। ਸੋ ਇਸ ਤਰ੍ਹਾਂ ਮੈਂ ਬ੍ਰਿਸਬਨ ਦੇ ਵਿੱਚ ਇਹ ਕੰਪੀਟੀਸ਼ਨ ਮੈਂ ਪਾਰਟ ਲਿਆ ਸੀਗਾ, ਤੇ ਜਦੋਂ ਵੀ ਅਸੀਂ ਕਿਸੇ ਵੀ ਕੰਪੀਟੀਸ਼ਨ ਦੇ ਵਿੱਚ ਜਾਂਦੇ ਹਾਂ ਜਾਂ ਕਿਸੇ ਵੀ ਕੰਟੈਸਟ ਦੇ ਵਿੱਚ ਜਾਂਦੇ ਹਾਂ, ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਜਿੱਤਣਾ ਹੀ ਹੈ ਔਰ ਬਸ ਜਿੱਤ ਕੇ ਹੀ ਵਾਪਸ ਆਉਣਾ ਹੈ, ਸਭ ਇਹੀ ਸਭ ਤੋਂ ਵੱਡੀ ਚੀਜ਼ ਹੈ ਸਾਡੇ ਵਾਸਤੇ, ਪਰ ਨਹੀਂ, ਪਾਰਟੀਸੀਪੇਸ਼ਨ ਹੋਣੀ ਬਹੁਤ ਬਹੁਤ ਸਭ ਤੋਂ ਵੱਡੀ ਚੀਜ਼ ਹੈ।
ਬਿਲਕੁਲ ਦਰਸਤ ਹੈ।
ਹਾਂਜੀ, ਪਾਰਟੀਸੀਪੇਟ ਕਰੋ ਔਰ ਆਪਣੇ ਟੈਲੈਂਟ ਨੂੰ ਹੋਰ ਅੱਗੇ ਲੈ ਕੇ ਆਓ।
ਅਨੂ ਜੀ, ਤੁਸੀਂ ਬਹੁਤ ਵਧੀਆ ਪੰਜਾਬੀ ਬੋਲ ਰਹੇ ਹੋ ਜੀ, ਸੋ ਆਈ ਐਮ ਸ਼ੋਰ ਕਿ ਤੁਸੀਂ ਕਾਫੀ ਚੰਗਾ ਸਮਾਂ ਪੰਜਾਬ 'ਚ ਬਿਤਾਇਆ। ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਕੁਝ ਦੱਸੋਗੇ ਕਿ ਕਿਵੇਂ ਪੰਜਾਬ ਤੋਂ ਪਿਛੋਕੜ ਕਿੱਥੋਂ ਤੇ ਕਿਵੇਂ ਇੱਥੇ ਆਏ?
ਹਾਂਜੀ ਜੀ, ਮੇਰਾ ਜੰਮਪਲ ਮੇਰਾ ਪਿੱਛੋਂ ਪੰਜਾਬ ਤੋਂ ਜਲੰਧਰ ਤੋਂ ਹੀ ਹੈ, ਮੈਂ ਸ਼ੁਰੂ ਤੋਂ ਹੀ ਜਲੰਧਰ ਤੋਂ ਹੀ ਤੇ ਰਹੀ ਹਾਂ। ਮੇਰਾ ਜਨਮ, ਐਜੂਕੇਸ਼ਨ, ਸਕੂਲਿੰਗ, ਯੂਨੀਵਰਸਿਟੀ ਸਭ ਜਲੰਧਰ ਦੇ ਵਿੱਚ ਹੀ ਹੋਈ ਸੀ, ਤੇ 2005 ਦੇ ਵਿੱਚ ਜੀ ਮੇਰੀ ਮੈਰਿਜ ਕਰਕੇ ਮੈਂ ਆਸਟ੍ਰੇਲੀਆ 'ਚ ਆਈ ਸੀਗੀ। ਮੇਰੇ ਹਸਬੈਂਡ ਉਹ ਲੰਡਨ ਦੇ ਬੋਰਨ ਨੇ ਤੇ ਬ੍ਰੋਟ ਅਪ ਆਸਟ੍ਰੇਲੀਆ 'ਚ ਨੇ, ਸੋ ਇਸ ਤਰ੍ਹਾਂ ਹੀ ਮੈਂ, ਮੈਨੂੰ 12 ਸਾਲ ਹੋ ਗਏ ਇੱਥੇ ਆਸਟ੍ਰੇਲੀਆ 'ਚ ਗੋਲਡ ਕੋਸਟ ਦੇ ਵਿੱਚ।
ਕਿਆ ਬਾਤ!
ਤੇ ਹਾਂਜੀ,
ਤੇ ਇਸ ਕਰਾਊਨ ਦੇ ਲਈ ਕਿਵੇਂ ਤੁਹਾਡਾ ਮੌਕਾ ਬਣਿਆ ਕਿ ਇੱਧਰ ਇੱਕ ਵਾਰ ਟਰਾਈ ਕੀਤੀ ਜਾਵੇ? ਪਹਿਲਾਂ ਪੰਜਾਬ ਤੋਂ ਵੀ ਪਿੱਛੋਂ ਸਟੇਜ ਸੰਭਾਲਦੇ ਆ ਰਹੇ ਹੋ?
ਹਾਂਜੀ, ਅਸੀਂ, ਮੈਂ ਹਮੇਸ਼ਾ ਹੀ, ਇਹ ਮੇਰਾ ਸਭ ਤੋਂ ਨੱਚਣਾ ਗਾਣਾ ਇਹ ਮੇਰਾ ਸ਼ੌਂਕ ਰਿਹਾ ਸ਼ੁਰੂ ਤੋਂ ਹੀ, ਛੋਟੇ ਹੁੰਦੇ ਤੋਂ ਹੀ, ਤੇ ਮੈਂ ਹਮੇਸ਼ਾ ਹੀ ਸਕੂਲ 'ਚ ਵੀ ਤੇ ਯੂਨੀਵਰਸਿਟੀ 'ਚ ਵੀ ਹਮੇਸ਼ਾ ਪਾਰਟ ਰਹੀ ਹਾਂ ਕਲਚਰਲ ਇਵੈਂਟਸ ਦਾ ਜੀ, ਗਿੱਧੇ 'ਚ, ਭੰਗੜਿਆਂ 'ਚ, ਤੇ ਡਰਾਮਾ ਵਗੈਰਾ 'ਚ ਵੀ, ਤੇ ਯੂਥ ਫੈਸਟੀਵਲ ਦੀ ਵੀ ਮੈਂ, ਆਈ ਵਾਜ਼ ਅ ਪਾਰਟ ਆਫ ਯੂਥ ਫੈਸਟੀਵਲ 'ਚ, ਐਂਡ ਤੇ ਉੱਥੇ ਵੀ ਮੈਂ ਐਕਚੁਲੀ ਮਿਸ ਪੰਜਾਬਨ ਰਹੀ ਸੀ ਲਾਲਪੁਰ ਖਾਲਸਾ ਕਾਲਜ ਦੇ ਵਿੱਚ। ਹਾਂਜੀ, ਤੇ ਇੱਕ ਕਪੂਰਥਲਾ 'ਚ ਵੀ ਮਿਸ ਪੰਜਾਬਨ ਦਾ ਕੰਪੀਟੀਸ਼ਨ ਹੋਇਆ ਸੀਗਾ, ਉਹਦੇ 'ਚ ਮੈਨੂੰ ਟਾਈਟਲ ਮਿਲਿਆ ਸੀਗਾ ਬਿਊਟੀਫੁਲ ਸਮਾਈਲ ਦਾ, ਤੇ ਲਾਲਪੁਰ ਖਾਲਸਾ ਕਾਲਜ ਦੇ ਵਿੱਚ ਮੈਂ ਮਿਸ ਪੰਜਾਬਨ ਦਾ ਖਿਤਾਬ ਜਿੱਤਿਆ ਸੀਗਾ। ਤੋ ਇੱਥੇ ਆ ਕੇ ਬਹੁਤ ਸਾਲਾਂ ਬਾਅਦ ਇਸ ਜਰਨੀ ਨੂੰ ਫੇਰ ਸ਼ੁਰੂ ਕਰਨਾ ਥੋੜਾ ਔਖਾ ਸੀਗਾ, ਪਰ ਉਹੀ ਗੱਲ ਹੈ ਕਿ ਜੇ ਤੁਹਾਡੇ ਦਿਲ ਵਿੱਚ ਕੁਛ ਹੈਗਾ, ਕੁਛ ਵੀ ਨਾਮੁਮਕਿਨ ਨਹੀਂ ਹੈ, ਤੁਸੀਂ 100% ਦਿਓ ਤਾਂ ਕਿਉਂ ਨੀ ਤੁਸੀਂ ਸਫਲ ਹੋਣਗੇ ਹਰ ਇੱਕ ਮੁਕਾਬਲੇ ਦੇ ਵਿੱਚ।
ਬਿਲਕੁਲ, ਪਰ ਇਹ ਇੰਨਾ ਆਸਾਨ ਨਹੀਂ ਹੁੰਦਾ ਜੀ। ਉਹ ਬੋਲੀ ਵੀ ਹੈ ਪੰਜਾਬੀ ਕੇ ਲੱਕ ਨਾਲ ਬੰਨ ਚੁਨੀ ਖਿੱਚ ਕੇ ਤਿਆਰੀ ਬਣ ਤੋਂ ਹਾਕਾ ਪੈਂਦੀ ਹੈ ਨਾ। ਸੋ ਪੂਰੇ ਮੁਕਾਬਲੇ ਲਈ ਕੋਈ ਖਾਸ ਤਿਆਰੀ ਵੀ ਕੀਤੀ ਹੋਈ ਤੁਸੀਂ ਜਾਂ ਫਿਰ ਉਸ ਜਜ਼ਬੇ ਨਾਲ ਉਤਰ ਗਏ ਸਟੇਜ ਤੇ ਕਿ ਫਿਰ ਆ ਗਏ ਜੀ ਹੁਣ ਤਾਂ ਹੁਣ ਆਰ ਜਾਂ ਪਾਰ?
ਨਹੀਂ ਜੀ, ਬਹੁਤ ਤਿਆਰੀ ਦੀ ਲੋੜ ਹੁੰਦੀ ਹੈ ਜੀ। ਇਹ ਐਕਚੁਅਲੀ ਕੀ ਹੋਇਆ ਸੀਗਾ ਕਿ ਅੱਜ ਤੋਂ 2 ਸਾਲ ਪਹਿਲਾਂ ਮੇਰੀ ਫਰੈਂਡ ਸੀਗੀ ਮੋਨਾ ਬਸੀਨ, ਉਹਨਾਂ ਨੇ ਮੈਨੂੰ, ਉਹ ਪ੍ਰੋਫੈਸ਼ਨਲੀ ਮੇਕਅਪ ਆਰਟਿਸਟ ਹੈ,
ਅੱਛਾ ਜੀ,
ਤੇ ਉਹਨਾਂ ਨੇ ਮੈਨੂੰ ਆਫਰ ਕੀਤਾ ਸੀਗਾ ਕਿ ਫੋਟੋਸ਼ੂਟ ਕਰ ਮੇਰੇ ਵਾਸਤੇ। ਤੇ ਮੈਂ ਉਹਨੂੰ ਕਿਹਾ ਕਿ ਆਰ ਯੂ ਸ਼ੋਰ ਯੂ ਵਾਂਟ ਮੀ ਟੂ ਡੂ ਦ ਫੋਟੋਸ਼ੂਟ, ਐਂਡ ਸ਼ੀ ਸੈਡ ਯੈਸ। ਤੇ ਮੈਂ ਚਲੋ ਕੀਤਾ, ਇਟ ਵਾਸ ਗੁੱਡ। ਐਂਡ ਦੈਨ ਉਹਨੇ ਮੈਨੂੰ ਕਿਹਾ 2 ਸਾਲ ਪਹਿਲਾਂ ਕਿ ਤੂੰ ਮਿਸ ਤੇ ਮਿਸਿਸ ਪੰਜਾਬਨ ਜਿਹੜੇ ਆਸਟ੍ਰੇਲੀਆ 'ਚ ਹੁੰਦੇ ਨੇ, ਤੂੰ ਪਾਰਟ ਕਰ। ਤੂੰ ਜਦੋਂ ਅਨਮੈਰਿਡ ਸੀਗੀ ਇੰਡੀਆ 'ਚ, ਤੂੰ ਹਮੇਸ਼ਾ ਤੂੰ ਪਾਰਟ ਰਹੀ ਆ ਕਲਚਰਲ ਇਵੈਂਟਸ ਦਾ ਤੇ ਜਿੱਤੀ ਵੀ ਆ, ਤੋ ਕਿਉਂ ਨੀ ਤੂੰ ਸ਼ੁਰੂ ਕਰਦੀ? ਕਿਉਂਕਿ ਮਿਸਿਸ ਵਾਸਤੇ ਬਹੁਤ ਵੱਡਾ ਸਟੇਜ ਹੈ ਕਿ ਨਾਟ ਜਸਟ ਮਿਸ ਵਾਸਤੇ ਪਰ ਮਿਸਿਸ ਵਾਸਤੇ ਵੀ। ਸੋ ਮੈਂ ਉਹ ਫਿਰ ਗੱਲ ਨੂੰ ਐਜ਼ ਅ ਜੋਕ ਲੈ ਲਿਆ ਸੀਗਾ ਕਿ ਨਹੀਂ, ਸਾਡੇ ਕੋਲ ਟਾਈਮ ਹੈ ਨੀ ਗਾ, ਜਦੋਂ ਤੁਸੀਂ ਘਰ ਕ੍ਰਿਸੀ ਚ ਪੈ ਜਾਓ ਤਾਂ ਤੁਸੀਂ ਬਸ ਉੱਥੇ ਆਪਣੇ ਆਪ ਨੂੰ ਉੱਥੇ, ਹਾਂਜੀ ਟਾਈਮ ਨੀ ਹੈਗਾ, ਯੇ ਨੀ, ਹਨਾ। ਸੋ ਫਿਰ ਉਸ ਤੋਂ ਬਾਅਦ ਇਹ ਜਦੋਂ ਕੁਈਨਸਲੈਂਡ ਦਾ ਮੈਂ ਫੇਸਬੁੱਕ 'ਚ ਦੇਖਿਆ, ਇਹ ਮੈਂ ਕਿਸ ਤਰ੍ਹਾਂ ਦੇਖਿਆ ਸੀਗਾ ਜੀ, ਮੇਰੀ ਇੱਕ ਹੋਰ ਫਰੈਂਡ ਹੈ ਸਕੂਲ, ਉਹਦੀ ਬੇਟੀ ਮੇਰੇ ਬੇਟੇ ਦੇ ਨਾਲ ਪੜ੍ਹਦੀ ਹੈ, ਤੇ ਉਹਨੇ ਮੈਨੂੰ ਕਿਹਾ ਕਿ ਅਨੂ ਯੂ ਸ਼ੁਡ ਗੋ ਐਂਡ ਟ੍ਰਾਈ, ਤੂੰ ਆਡੀਸ਼ਨ ਵਾਸਤੇ ਜਾ। ਤਾਂ ਮੈਂ ਉਹਨੂੰ ਕਿਹਾ ਕਿ ਫਿਰ ਪਰਮਿੰਦਰ ਨਹੀਂ ਵੀ ਚਲੋ ਮੇਰੇ ਵਾਸਤੇ ਦੀ ਗੱਲ ਨਹੀਂ ਰਹੀ, ਉਹ ਤਾਂ ਚਲੋ ਪੁਰਾਣੀਆਂ ਗੱਲਾਂ ਸੀਗੀਆਂ। ਕਹਿੰਦੀ ਨਹੀਂ ਤੁਸੀਂ ਜਾਓ। ਐਂਡ ਦੈਨ ਵਿਦ ਦ ਫੈਮਿਲੀ ਸਪੋਰਟ, ਮੇਰੇ ਹਸਬੈਂਡ, ਮੇਰਾ ਬੇਟਾ ਐਂਡ ਮੇਰੇ ਇਨਲੋਜ, ਮਦਰ ਇਨ ਲੋ ਐਂਡ ਫਾਦਰ ਇਨ ਲੋ, ਉਹਨਾਂ ਨੇ ਵੀ ਕਿਹਾ ਕਿ ਨਹੀਂ ਯੂ ਸ਼ੁਡ ਗੋ ਇਫ ਯੂ ਹੈਵ ਟੈਲੈਂਟ, ਯੂ ਲਵ ਡਾਂਸਿੰਗ, ਐਂਡ ਇਹ ਇੱਕ ਵਧੀਆ ਤਰੀਕਾ ਹੈ ਆਪਣੇ ਕਲਚਰ ਨੂੰ ਅੱਗੇ ਲਿਆਉਣ ਦਾ, ਸਭ ਤੋਂ ਵੱਡੀ ਗੱਲ
ਜੀ। ਬਿਲਕੁਲ।
ਤਾਂ ਮੈਂ ਫਿਰ ਬ੍ਰਿਸਬਨ ਦੇ ਜਿਹੜਾ ਆਡੀਸ਼ਨ ਸੀਗਾ ਜੀ, ਉਹਦੇ 'ਚ ਗਈ ਮੈਂ, ਮੈਂ ਇਨਰੋਲ ਕੀਤਾ। ਔਰ ਆਫਟਰ 3 ਡੇਜ਼ ਵੀ ਮੈਨੂੰ ਉਹਨਾਂ ਦਾ ਮੈਸੇਜ ਆਇਆ ਕਿ ਮੈਂ ਸਿਲੈਕਟ ਹੋ ਗਈ ਹਾਂ, ਜੋ ਕਿ ਬਹੁਤ ਵੱਡੀ ਖੁਸ਼ੀ ਦੀ ਗੱਲ ਸੀਗੀ। ਤੇ ਹਾਂਜੀ, ਤੇ ਤਿਆਰੀ ਵਾਸਤੇ ਜੀ, ਤੁਹਾਨੂੰ ਪਤਾ ਕਿ ਇਹੋ ਜਿਹੇ ਕੰਟੈਸਟ ਦੇ ਵਿੱਚ ਕਾਫੀ ਤਿਆਰੀ ਦੀ ਲੋੜ ਹੁੰਦੀ ਹੈ, ਸਪੈਸ਼ਲੀ ਜਿਹੜੇ ਕਲਚਰਲ ਦੇ ਨਾਲ ਰਿਲੇਟਡ ਹੋਣ। ਤੇ ਇਹਦੇ ਵਿੱਚ ਜੀ 5 ਰਾਊਂਡ ਸੀਗੇ, ਤੌਰ ਪੰਜਾਬਣ ਦੀ ਜਿਹਨੂੰ ਕੈਟ ਵਾਕ ਕਹਿੰਦੇ ਆ।
ਅੱਛਾ ਜੀ।
ਐਂਡ ਦੈਨ ਸੈਕਿੰਡ ਰਾਊਂਡ ਸੀਗਾ ਜੀ ਸੋਲੋ ਪਰਫੋਰਮੈਂਸ, ਤੁਸੀਂ ਆ ਕੇ ਆਪਣੇ ਇਕੱਲੇ ਦੀ ਡਾਂਸ ਪਰਫੋਰਮੈਂਸ ਦੇਣੀ ਸੀਗੀ। ਤੀਸਰਾ ਰਾਊਂਡ ਸੀਗਾ ਜੀ ਕੁਇਜ਼, ਉਹ ਤੁਹਾਨੂੰ ਕੁਸ਼ਚਨ ਆਨਸਰ ਕੁਸ਼ਚਨ ਪੁੱਛਣਗੇ, ਇੱਕ ਬੋਲੀ ਵਾਸਤੇ ਹੁੰਦਾ ਸੀਗਾ, ਉਹ ਤੁਹਾਨੂੰ ਅਕਸ਼ਰ ਸ਼ਬਦ ਦੇਣਗੇ। ਤੇ ਇੱਕ ਹੁੰਦਾ ਸੀਗਾ ਕਿ ਉਹਨਾਂ ਨੇ ਕਿਸੇ ਵੀ ਲਾਇਕ ਆਪਣੇ ਹੈਰੀਟੇਜ ਵਾਸਤੇ ਕੁਸ਼ਚਨ ਪੁੱਛਣਾ,
ਜਾਂ
ਹਾਂਜੀ ਸੱਭਿਆਚਾਰ ਨਾਲ, ਕਿਸੇ ਵੀ ਦਾ, ਪੰਜਾਬੀ ਸੱਭਿਆਚਾਰ ਨਾਲ।
ਠੀਕ ਹੈ ਜੀ।
ਤੋ ਉਸ ਤੋਂ ਬਾਅਦ ਟੈਲੈਂਟ ਰਾਊਂਡ ਸੀਗਾ ਜੀ, ਤੁਹਾਡੇ ਚ ਜੋ ਟੈਲੈਂਟ ਹੈ, ਡਰਾਮਾ ਹੈ ਜਾਂ ਤੁਸੀਂ ਗਾਣੇ ਹੋ ਜਾਂ ਕਿਸੇ ਤਰ੍ਹਾਂ ਦਾ ਵੀ ਟੈਲੈਂਟ ਹੈ, ਤੁਸੀਂ ਉਹ ਅੱਗੇ ਲਿਆਣਾ।
ਠੀਕ ਹੈ ਜੀ।
ਤੇ ਲਾਸਟ ਸੀਗਾ ਜੀ ਗਿੱਧਾ, ਜੋ ਕਿ ਅਸੀਂ ਸਾਰੇ ਇਕੱਠੇ ਕਰਦੇ ਹਾਂ।
ਉਸ ਤਾਂ ਤੁਸੀਂ ਕਿੱਥੇ ਪਿੱਛੇ ਰਹਿ ਸਕਦੇ ਸੀ?
ਨਹੀਂ ਜੀ, ਨਹੀਂ, ਹਰ ਕੋਈ ਵੱਧ ਚੜ੍ਹ ਕੇ ਸੀਗਾ ਜੀ। ਤੇ ਮੈਂ ਅੱਜ ਦੱਸਣਾ ਚਾਹੂੰਗੀ ਕਿ ਸਭ ਤੋਂ ਵੱਡਾ ਹੱਥ ਮੇਰੀ ਮਦਰ ਇਨ ਲੋ ਦਾ ਸੀਗਾ। ਮੈਂ ਮਦਰ ਇਨ ਲੋ ਨਹੀਂ ਕਹੂੰਗੀ, ਬਟ ਮੇਰੀ ਮਾਂ ਹੀ ਹੈ ਉਹ, ਜਿਨ੍ਹਾਂ ਨੇ ਮੈਨੂੰ ਬਹੁਤ ਵੱਡਾ ਆਪਣਾ ਟਾਈਮ ਦਿੱਤਾ, ਹਰ ਇੱਕ ਨਿੱਕੀ ਗੱਲ ਦੱਸੀ ਕਿ ਪੁਰਾਣੇ ਜ਼ਮਾਨਿਆਂ ਦੇ ਵਿੱਚ ਕਿੱਦਾਂ ਪੰਜਾਬੀ ਪਿੰਡਾਂ ਦੇ ਵਿੱਚ ਕੀ ਯੂਜ ਕਰਦੇ ਸੀਗੇ। ਹਾਂਜੀ ਹਾਂਜੀ। ਤੇ ਬੋਲੀਆਂ ਸਿਖਾਈਆਂ ਮੈਨੂੰ ਕਿ ਤੈਨੂੰ ਇਸ, ਹਾਂਜੀ, ਅਸੀਂ ਹਮੇਸ਼ਾ ਦੋਨੋਂ ਬੈਠ ਕੇ ਅੱਧਾ ਘੰਟਾ ਇੱਕ ਸੈਸ਼ਨ ਹੁੰਦਾ ਸੀਗਾ ਜੀ ਸਾਡਾ, ਜੇ ਨਹੀਂ ਵੀ ਮਿਲ ਸਕਦੇ ਸੀ ਤੇ ਅਸੀਂ ਫੋਨ ਦੇ ਉੱਤੇ ਗੱਲ ਕਰਦੇ ਹੁੰਦੇ ਸੀਗੇ ਕਿ ਹੁਣ ਅਸੀਂ ਇੱਥੇ ਤੱਕ ਤਿਆਰੀ ਕੀਤੀ ਸੀ, ਹੁਣ ਅੱਗੇ ਇਹ। ਸੋ ਉਹਨਾਂ ਦਾ ਬਹੁਤ ਵੱਡਾ ਹੱਥ ਰਿਹਾ ਤੇ ਮੈਂ ਬਹੁਤ ਖੁਸ਼ਨਸੀਬ ਹਾਂ ਕਿ ਮੈਨੂੰ ਇੰਨਾ ਵਧੀਆ ਸਪੋਰਟ ਮਿਲਿਆ ਆਪਣੀ ਸਹੁਰੇ ਪਰਿਵਾਰ ਤੋਂ।
ਉਹ ਕਹਿੰਦੇ ਵੀ ਨੇ ਜੇ ਪਰਿਵਾਰ ਦਾ ਸਾਥ ਤਾਂ ਰਹਿੰਦੇ ਸਾਹਾਂ ਤੱਕ ਹੁੰਦਾ। ਸੋ ਪਰ ਇਹ ਮੁਮਕਿਨ ਵੀ ਨਹੀਂ ਹੋ ਸਕਦਾ ਕਿ ਸ਼੍ਰੀਮਤੀ ਸਮਰਾ ਸਟੇਜ ਜਿੱਤੀ ਹੋਵੇ ਤੇ ਸ਼੍ਰੀਮਾਨ ਸਮਰਾ ਜੀ ਪਿੱਛੇ ਰਹਿ ਗਏ ਹੋਣ। ਸੋ ਉਹਨਾਂ ਦੀ ਵੀ ਸਪੋਰਟ ਪੂਰੀ ਰਹੀ ਹੋਣੀ ਹੈ।
ਬਿਲਕੁਲ ਜੀ, ਸਭ, ਹਾਂਜੀ, ਬਹੁਤ ਵੱਡਾ ਸਪੋਰਟ ਹਰ ਇੱਕ ਗੱਲ ਦੇ ਵਿੱਚ। ਕਦੀ ਮੈਨੂੰ ਉਹਨਾਂ ਨੇ ਇਹ ਨਹੀਂ ਕਿਹਾ ਕਿ ਨਹੀਂ ਕਰਨਾ, ਇਹ ਤਾਂ ਕੋਈ ਹੈ ਹੀ ਨਹੀਂ ਉਹਨਾਂ 'ਚ ਇਹ ਗੱਲ, ਪਰ ਉਹ ਹਮੇਸ਼ਾ ਉਹਨਾਂ ਨੇ ਮੈਨੂੰ ਕਿਹਾ ਕਿ ਹਾਂਜੀ ਯੈਸ 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 ਯੂ ਸ਼ੁਡ
ਕਰ ਗਿੱਧੇ ਦੀ ਤਿਆਰੀ, ਮੈਂ ਰੋਟੀਆਂ ਮੈਂ ਬਣਾ ਲੂੰ ਅੱਜ
ਔਰ ਬਣਾਈਆਂ ਵੀ ਆ ਜੀ।
ਠੀਕ ਹੈ
ਹਾਂਜੀ।
ਤੇ ਤੁਹਾਡੇ ਫਰਜ਼ੰਦ ਫਿਰ ਤੁਹਾਡੇ ਬੇਟੇ ਦੀ ਵੀ ਹੱਲਾ ਸ਼ਰੀ ਰਹੀ ਹੋਣੀ, ਉਹ ਕਹਿੰਦੇ ਹੋਣੇ ਮੰਮੀ ਪਲੇ ਗਰਾਊਂਡ 'ਚ ਤਾਂ ਬਹੁਤ ਸਪੋਰਟ ਕੀਤਾ ਤੁਸੀਂ, ਨਾਓ ਇਟਸ ਮਾਈ ਟਾਈਮ ਟੂ ਚੀਅਰ ਯੂ, ਹੈ ਨਾ?
ਹਾਂਜੀ ਬਿਲਕੁਲ।
ਉਹਦਾ ਕਿਵੇਂ ਦੇ ਰਿਐਕਸ਼ਨ ਸੀਗੇ ਜੀ?
ਐਕਚੁਲੀ ਅਸੀਂ ਇੱਕ ਵਾਰੀ ਬੈਠੇ ਸੀਗੇ ਜਦੋਂ ਅਸੀਂ ਡਿਸਾਈਡ ਕਰ ਰਹੇ ਸੀਗੇ ਕਿ ਮੈਂ ਆਡੀਸ਼ਨ ਵਾਸਤੇ ਜਾਵਾਂ ਕਿ ਨਾ ਜਾਵਾਂ, ਔਰ ਮੇਰੇ ਬੇਟੇ ਨੇ ਮੈਨੂੰ ਇੱਕ ਗੱਲ ਕਹੀ ਸੀ ਕਿ ਮੰਮੀ ਇਫ ਯੂ ਲਵ ਮੀ ਯੂ ਵਿਲ ਗੋ ਫੋਰ ਦ ਆਡੀਸ਼ਨਸ ਐਂਡ ਆਈ ਸ਼ੋ ਯੂ ਯੂ ਵਿਲ ਵਿਨ। ਮੈਨੂੰ ਹਾਲੇ ਵੀ ਯਾਦ ਹੈ ਮੇਰੇ ਬੇਟੇ ਦੇ ਇਹ ਬੋਲ, ਐਂਡ ਵੈਰੀ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਇੰਨਾ ਵਧੀਆ ਸਪੋਰਟ ਔਰ ਪੋਜ਼ਿਟਿਵ ਵਾਈਬ੍ਰੈਂਸ ਮਿਲਦੀ ਹੈ ਸਾਰਿਆਂ ਤੋਂ। ਹਾਂਜੀ ਬਹੁਤ ਪ੍ਰਾਊਡ ਸੀਗਾ ਮੇਰਾ ਬੇਟਾ।
ਬਹੁਤ ਵਧੀਆ ਜੀ, ਇਹ ਪਰਿਵਾਰ ਦੀ ਸਪੋਰਟ ਹੈ। ਪਰ ਅਨੂ ਜੀ ਬਹੁਤ ਡਿਫਰੈਂਟ ਮਾਹੌਲ ਚੋਂ ਆਏ ਹੈ ਨਾ, ਪੰਜਾਬ ਦੀ ਜਿਹੜੀ ਬੈਕਗ੍ਰਾਉਂਡ ਤੇ ਤੁਸੀਂ ਜਲੰਧਰ ਦੀ ਸਟੇਜ ਤੋਂ ਲੈ ਕੇ ਮੈਲਬਨ ਦੀ ਸਟੇਜ ਤੱਕ ਦੋਵੇਂ ਦੇਖ ਲਈਆਂ ਨੇ ਜੀ, ਕਿੰਨਾ ਕੁ ਰੋਮਾਂਚਕ ਸਫ਼ਰ ਜਾਪਦਾ ਤੁਸੀਂ ਉਹਨੂੰ ਤੇ ਇਹਨੂੰ ਜੇ ਕੰਪੇਅਰ ਕਰਨਾ ਹੋਵੇ?
ਦੇਖੋ ਗੌਤਮ ਜੀ, ਜਦੋਂ ਤੁਸੀਂ ਇੰਡੀਆ 'ਚ ਮੰਚ ਦੇ ਉੱਤੇ ਚੜ੍ਹਦੇ ਹੋ ਪਰਫੋਰਮ ਕਰਦੇ ਹੋ, ਉਹ ਇੱਕ ਦੋਨੋਂ ਮੈਂ ਦੋਨੋਂ ਸਟੇਜ ਵਾਸਤੇ ਕਹੂੰਗੀ ਕਿ ਬਹੁਤ ਇੰਪੋਰਟੈਂਟ ਹੈ, ਕੋਈ ਸੌਖਾ ਨਹੀਂ ਹੈ ਉਸ ਸਟੇਜ ਦੇ ਉੱਤੇ ਚੜ੍ਹਨਾ ਤੇ ਪਰਫੋਰਮ ਕਰਨਾ। ਪਰ ਇੰਡੀਆ ਵਿੱਚ ਸੀਗਾ ਕਿ ਤੁਸੀਂ ਉੱਥੇ ਰਹਿ ਰਹੇ ਹੋ, ਤੁਸੀਂ ਉੱਥੇ
ਜੜ੍ਹਾਂ ਨਾਲ ਜੁੜੇ ਹੁੰਦੇ ਹੋ।
ਹਾਂਜੀ ਉੱਥੇ ਜੁੜੇ ਹੋਏ ਹੋ ਤੁਸੀਂ ਹਮੇਸ਼ਾ ਵਾਸਤੇ, ਲਾਈਕ ਤੁਸੀਂ ਕੋਈ ਔਖਾ ਨਹੀਂ ਹੈ ਤੁਹਾਡੇ ਵਾਸਤੇ, ਤੁਹਾਡਾ ਬੋਲਣਾ ਚਾਲਣਾ ਰਹਿਣਾ ਸਹਿਣਾ ਸਭ ਕੁਛ ਉੱਥੇ ਨਾਲੇ ਸੌਖਾ ਵੀ ਸੀਗਾ, ਕੋਈ ਇੰਨਾ ਔਖਾ ਨਹੀਂ ਸੀਗਾ। ਪਰ ਇੱਥੇ ਆ ਕੇ ਆਪਣੀ ਲਾਈਫ ਨੂੰ ਫਿਰ ਤੋਂ ਸ਼ੁਰੂ ਕਰਨਾ ਔਰ ਨਵੀਂ ਫੈਮਿਲੀ ਦੇ ਵਿੱਚ ਆਉਣਾ, ਦੈਨ ਵਿਦ ਦ ਵਿਆਹ ਕਰਕੇ ਤੁਹਾਨੂੰ ਦੂਸਰੇ ਬੰਦੇ ਦਾ ਵੀ ਨਹੀਂ ਪਤਾ ਹੁੰਦਾ ਵੀ ਕਿਸ ਤਰ੍ਹਾਂ ਦਾ ਨੇਚਰ, ਹੈਨਾ? ਸੋ ਥੋੜਾ ਜਿਹਾ ਹਾਰਡ ਸੀਗਾ ਟੂ ਬਿਗਿਨ ਵਿਦ ਇਨ ਫਸਟ 6 ਮੰਥਸ, ਕਿਉਂਕਿ ਤੁਸੀਂ ਡਿਫਰੈਂਟ ਕੰਟਰੀ 'ਚ ਹੈਗੇ ਹੋ, ਡਿਫਰੈਂਟ ਲੋਕ ਨੇ, ਡਿਫਰੈਂਟ ਕਲਚਰ ਹੈਗਾ ਇੱਥੇ,
ਮਾਹੌਲ ਵੱਖਰਾ ਹੋ ਜਾਂਦਾ, ਲੋਕ ਵੱਖਰੇ,
ਬਿਲਕੁਲ ਵੱਖਰਾ ਹੋ ਜਾਂਦਾ ਸੀਗਾ। ਹਾਂਜੀ ਬਿਲਕੁਲ ਵੱਖਰਾ। ਪਰ ਅਗੇਨ ਜੇ ਤੁਹਾਡੀ ਫੈਮਿਲੀ ਤੁਹਾਡੇ ਹਸਬੈਂਡ ਨਾਲ ਨੇ ਤਾਂ ਕੋਈ ਵੀ ਨਾਮੁਮਕਿਨ ਨਹੀਂ ਹੈ ਜੀ, ਸਭ ਕੁਛ ਪੋਸੀਬਲ ਹੈ ਜੀ, ਜਿੱਥੇ ਵੀ ਤੁਸੀਂ ਵਰਲਡ 'ਚ ਕਿਤੇ ਵੀ ਰਹਿ ਲਓ। ਤਾਂ ਹੀ ਮੈਂ ਤਾਂ ਕਹਿੰਦੀ ਹਾਂ ਕਿ ਇਹ ਮੇਰੇ ਮਦਰ ਇਨ ਲੋ ਜਿਹੜੇ ਸੀਗੇ, ਮੇਰੇ ਮੰਮੀ, ਇਹਨਾਂ ਨੇ ਮੈਨੂੰ ਬਹੁਤ ਹੱਲਾ ਵਸਾਈ ਦਿੱਤੀ ਔਰ ਕਿਹਾ ਕਿ ਨਹੀਂ ਤੂੰ ਚੱਲ ਅਸੀਂ ਤੇਰੇ ਨਾਲ ਹਾਂ। ਬਹੁਤ ਵਧੀਆ ਸਟੇਜ ਸੀਗਾ ਜੀ ਇਹ ਵੀ, ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਜਦੋਂ ਮੈਂ ਦੋਨੋਂ ਸਟੇਜ ਤੇ ਚੜੀ ਸੀਗੀ, ਬ੍ਰਿਸਬਨ 'ਚ ਵੀ ਤੇ ਮੈਲਬਨ ਦੇ ਵਿੱਚ ਵੀ, ਔਰ ਇਹ ਨੀ ਸੋਚ ਕੇ ਚੜੀ ਸੀਗੀ ਕਿ ਜੀ ਮੈਂ ਜਿੱਤਣਾ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਮੈਂ ਇਹ ਕਹੂੰਗੀ ਕਿ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ।
ਉਹ ਫਿਰ ਹੁਨਰ ਸਟੇਜ ਤੋਂ ਕਿੰਨੇ ਕੁ ਦੂਰ ਰਹਿ ਸਕਦਾ ਜੀ, ਉਹ ਤਾਂ ਫਿਰ ਆ ਹੀ ਜਾਂਦਾ ਜੀ, ਹਨਾ? ਪਰ ਅਨੂ ਜੀ ਜਦੋਂ ਕੋਈ ਤਾਜ ਮੱਥੇ ਤੇ ਸਜਦਾ ਫਿਰ ਇੱਕ ਜ਼ਿੰਮੇਵਾਰੀ ਵੀ ਮੋਢੇ ਤੇ ਆ ਜੁੜਦੀ ਹੈ, ਤੇ ਤੁਸੀਂ ਹੁਣ ਪੂਰੇ ਆਸਟ੍ਰੇਲੀਆ ਦੀਆਂ ਗ੍ਰਹਿਣੀਆਂ ਨੇ ਜਿਹੜੀਆਂ ਖਾਸ ਤੌਰ ਤੇ ਪੰਜਾਬਣਾਂ ਨੇ, ਉਹਨਾਂ ਦੀ ਪ੍ਰਤੀਨਿਧਤਾ ਕਰ ਰਹੇ ਹੋ, ਕੀ ਉਦੇਸ਼ ਲੈ ਕੇ ਚੱਲੋਗੇ, ਕੁਛ ਮੋਟਿਵਸ ਲੈ ਕੇ ਚੱਲ ਰਹੇ ਹੋ, ਕੁਛ ਪਲਾਨ ਚਾਕ ਆਊਟ ਕੀਤੇ ਨੇ ਤੁਸੀਂ?
ਦੇਖੋ ਜੀ ਜਦੋਂ ਮੈਂ ਕੰਪੀਟੀਸ਼ਨ ਸੀਗੀ ਲੜਿਆ ਸੀਗਾ, ਮੈਂ ਨਹੀਂ ਸੋਚਿਆ ਸੀਗਾ ਕਿ ਮੈਂ ਜਿੱਤਣਾ, ਤੇ ਉਹਦੇ ਅਕੋਰਡਿੰਗ ਮੈਂ ਕੋਈ ਪਲਾਨ ਅੱਗੇ ਨਹੀਂ ਕੀਤਾ ਸੀਗਾ ਕਿ ਮੈਂ ਅੱਗੇ ਕੀ ਕਰੂੰਗੀ। ਪਰ ਹੁਣ ਜਿਸ ਤਰ੍ਹਾਂ ਓਪਰਚੁਨਿਟੀਜ਼ ਆਉਂਦੀਆਂ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇੱਕ ਜਿੱਤਣਾ ਇੱਕ ਗੱਲ ਹੈ ਔਰ ਜਿੱਤ ਕੇ ਉਸ ਤਾਜ ਦਾ
ਨਿਭਾਉਣਾ
ਉਹ ਸਭ ਤੋਂ ਵੱਡੀ ਗੱਲ ਹੈ, ਇੱਕ ਸਭ ਤੋਂ ਬਹੁਤ ਵੱਡੀ ਰਿਸਪੋਂਸੀਬਿਲਟੀ ਮੇਰੇ ਕੰਧਿਆਂ ਤੇ ਆਈ ਹੈ ਕਿ ਮੈਂ ਉਹਨੂੰ ਬਰਕਰਾਰ ਰੱਖਣਾ ਔਰ ਆਉਣ ਵਾਲੇ ਜਿਹੜੇ, ਸਪੈਸ਼ਲੀ ਮੈਂ ਇਹ ਕਹੂੰਗੀ ਆਪਣੀ ਨਵੀਂ ਪੀੜ੍ਹੀ ਨੂੰ ਕਿ ਜਿਹੜੀ ਆਪਣੀ ਨਿਊ ਜਨਰੇਸ਼ਨ ਹੈ, ਮੈਂ ਉਹਨਾਂ ਨੂੰ ਕੁਛ ਸਿਖਾ ਸਕਾਂ, ਉਹਨਾਂ ਨੂੰ ਕੁਛ ਹੋਰ ਅੱਗੇ ਵਧਣ ਦੀ ਹੋਪ ਦੇ ਸਕਾਂ। ਔਰ ਇਹ ਸਭ ਕੁਛ ਸਟਾਰਟ ਹੁੰਦਾ ਤੁਸੀਂ ਬਾਹਰ ਜਾਣ ਤੋਂ ਪਹਿਲਾਂ ਆਪਣੇ ਘਰੋਂ
ਕਰਨਾ
ਸ਼ੁਰੂ ਹੁੰਦੀਆਂ। ਹਾਂਜੀ ਤਾਂ ਸਭ ਤੋਂ ਵੱਡਾ ਮੇਰਾ ਮੋਟਿਵ ਹੈ ਜੀ ਮੇਰਾ ਬੇਟਾ, ਕਿ ਮੈਂ ਜੇ ਇੱਕ ਵੀ ਬੰਦੇ ਨੂੰ ਕੁਛ ਸਿਖਾ ਦੂੰਗੀ ਨਾ ਤਾਂ ਮੇਰੇ ਵਾਸਤੇ ਉਹ ਬਹੁਤ ਵੱਡੀ ਗੱਲ ਹੋਏਗੀ, ਜਾਂ ਮੋਟੀਵੇਸ਼ਨ ਦੇ ਸਕਾਂਗੀ ਅੱਗੇ ਵਧਣ ਦੀ, ਆਪਣੇ ਕਲਚਰ ਦੇ ਨਾਲ ਜੁੜਨ ਦੀ, ਆਪਣੇ ਹੈਰੀਟੇਜ ਦੇ ਨਾਲ ਜੁੜਨ ਦੀ, ਆਪਣਾ ਪੰਜਾਬੀ ਸੱਭਿਆਚਾਰ ਦੇ ਨਾਲ ਜੁੜਨ ਦੀ। ਤੇ ਮੈਂ ਨਾਲੇ ਹੁਣ ਜੋ ਵੀ ਕੋਈ ਸੁਣ ਰਿਹਾ ਇੱਥੇ, ਜਾਂ ਮਿਸ ਹੈ ਜਾਂ ਮਿਸਿਸ ਹੈ, ਹਰੇਕ ਦੇ ਵਿੱਚ ਕੋਈ ਨਾ ਕੋਈ ਟੈਲੈਂਟ ਹੁੰਦਾ, ਤੇ ਉਹ ਕਿਸੇ ਕਾਰਨ ਵਰਸ਼ ਅਸੀਂ ਕਹਿ ਰਹੇ ਹਾਂ ਜੀ, ਜਦੋਂ ਗੱਲ ਆਪਣੇ ਤੇ ਆਉਂਦੀ ਹੈ ਨਾ, ਅਸੀਂ ਕਹਿੰਦੇ ਹਾਂ ਕਿ ਸਾਡੇ ਕੋਲ ਟਾਈਮ ਹੈ ਨਹੀਂ। ਤੁਸੀਂ ਟਾਈਮ ਬਣਾਓ, ਤੁਸੀਂ ਮੈਨੇਜ ਕਰੋ।
ਬਿਲਕੁਲ ਜੀ,
ਟਾਈਮ ਮੈਨੇਜ ਕਰਨਾ ਆਪਣੇ ਵਾਸਤੇ ਬਹੁਤ ਵੱਡੀ ਗੱਲ ਹੈ, ਤੇ ਤੁਸੀਂ ਉਸ ਟੈਲੈਂਟ ਨੂੰ ਪਿੱਛੇ ਨਾ ਰੱਖੋ, ਉਸਨੂੰ ਅੱਗੇ ਆਉਣ ਦਿਓ। ਸੋ ਜੀ ਮੇਰਾ ਹੁਣ ਮੇਰਾ ਇਹੀ ਹੈ ਕਿ ਮੈਂ ਅੱਗੇ ਜਿਹੜੀ ਨਿਊ ਜਨਰੇਸ਼ਨ ਹੈ ਉਹਨਾਂ ਨੂੰ ਮੈਂ ਮੋਟੀਵੇਟ ਕਰ ਸਕਾਂ ਕਿ ਤੁਸੀਂ ਕੀ ਕਹਿੰਦੇ ਹਾਰ ਕੇ ਨਾ ਬੈਠੋ, ਜੇ ਤੁਹਾਡੇ ਕੋਲ ਕੋਈ ਟੈਲੈਂਟ ਹੈ ਕਮ ਔਨ ਦ ਸਟੇਜ ਐਂਡ ਸ਼ੋਅ ਦ ਵਰਲਡ। ਹਾਂਜੀ
ਬਹੁਤ ਸ਼ੁਕਰੀਆ ਜੀ, ਤੇ ਬਹੁਤ ਪ੍ਰੈਕਟੀਕਲੀ ਬਹੁਤ ਸਹੀ ਗੱਲ ਕਰ ਰਹੇ ਹੋ, ਤੇ ਕੰਮ ਔਖਾ ਜ਼ਰੂਰ ਹੈ ਪਰ ਨਾਮੁਮਕਿਨ ਨਹੀਂ ਲੱਗ ਰਿਹਾ ਜਿਸ ਹਿਸਾਬ ਨਾਲ ਤੁਸੀਂ ਸਿਰੜ ਕਰਕੇ ਚੱਲ ਰਹੇ ਹੋ ਜੀ, ਤੇ ਬਹੁਤ ਸ਼ੁਕਰੀਆ ਫਿਲਹਾਲ।
ਥੈਂਕ ਯੂ, ਬਹੁਤ ਬਹੁਤ ਧੰਨਵਾਦ ਗੌਤਮ ਜੀ। ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗੀ ਜੀ, ਮੈਨੂੰ ਮੌਕਾ ਦਿਓ।
ਹਾਂਜੀ,
ਕੀ ਕਹਿੰਦੇ ਬੋਲੀ ਆਪਣੀ ਦੇ ਉੱਤੇ ਕੰਗ ਮਾਣ ਹੋਣਾ ਚਾਹੀਦਾ, ਬੋਲੇ ਜਦੋਂ ਪੰਜਾਬੀ ਤਾਂ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬੁਝਾ ਦਿਓ, ਵੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ। ਤਾਂ ਮੈਂ ਸਭ ਨੂੰ ਇਹੀ ਕਹਿਣਾ ਚਾਹੂੰਗੀ ਕਿ ਤੁਸੀਂ ਕਿੱਥੇ ਵੀ ਰਹੋ ਦੁਨੀਆਂ ਦੇ ਵਿੱਚ, ਆਪਣੀ ਪੰਜਾਬੀ ਮਾਂ ਬੋਲੀ, ਆਪਣਾ ਪੰਜਾਬੀ ਵਿਰਸਾ ਸੱਭਿਆਚਾਰ ਇਹ ਨਾ ਭੁਲਾਇਓ।
ਕਿਆ ਬਾਤ ਹੈ ਜੀ, ਜਿਹੜਾ ਬੰਦਾ ਜੜਾਂ ਨਾਲ ਜੁੜਿਆ ਰਹੇ ਤਾਂ ਫਿਰ ਉਹ ਉੱਪਰ ਨੂੰ ਜਾਂਦਾ ਜ਼ਰੂਰ ਹੈ ਜੀ, ਤਰੱਕੀ ਜ਼ਰੂਰ ਕਰਦਾ। ਬਹੁਤ ਚੰਗਾ ਸੁਨੇਹਾ ਦੇ ਦਿੱਤਾ ਤੁਸੀਂ, ਦੋ ਲਾਈਨਾਂ ਦੇ ਵਿੱਚ ਸਾਰੀ ਗੱਲ ਸਮਝਾਤੀ ਵੈਸੇ, ਤੇ
ਬਹੁਤ ਬਹੁਤ ਧੰਨਵਾਦ ਜੀ,
ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ।
ਥੈਂਕ ਯੂ, ਥੈਂਕ ਯੂ ਜੀ।